ਸਵਾਗਤ ਹੈ SBS ਪੰਜਾਬੀ ਦੇ ਨਿਊਜ਼ ਬੁਲੇਟਿਨ ਵਿੱਚ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਸਕਾਟ ਮੋਰਿਸਨ ਵੱਲੋਂ ਯੂਕਰੇਨ ਤੇ ਰੂਸੀ ਹਮਲੇ ਦੀ ਆਲੋਚਨਾ। ਬੇਨ ਰੌਬਰਟ ਸਮਿਥ ਦੀ ਸਾਬਕਾ ਪਤਨੀ ਵੱਲੋਂ ਬੇਨ ਦੀ ਪ੍ਰੇਮਿਕਾ ਦੇ ਉਹਨਾਂ ਦੇ ਘਰ ਆਉਣ ਵਾਲੇ ਦਿਨ ਦੀ ਘਟਨਾ ਬਾਰੇ ਦਿੱਤਾ ਗਿਆ ਵੇਰਵਾ। ਅਤੇ ਖੇਡਾਂ ਵਿੱਚ ਨੈਸ਼ਨਲ ਫੁੱਟਬਾਲ ਲੀਗ ਦੀ ਸੁਪਰ ਬਾਊਲ ਚੈਂਪੀਅਨਸ਼ਿਪ ਵਿੱਚ ਲਾਸ ਏਂਜਲਸ ਰੈਮ ਨੇ ਸਿਨਸਿਨਾਟੀ ਬੇਗਲਸ ਉੱਤੇ 23-20 ਨਾਲ ਕੀਤੀ ਜਿੱਤ ਦਰਜ। SBS ਪੰਜਾਬੀ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਯੂਕਰੇਨ ਦੀ ਸਰਹੱਦ ਤੇ ਰੂਸੀ ਹਮਲੇ ਦੀ ਆਲੋਚਨਾ ਕੀਤੀ ਹੈ। ਆਸਟ੍ਰੇਲੀਆਈ ਡਿਪਲੋਮੈਟਿਕ ਸਟਾਫ ਨੂੰ ਵੀ ਕੀਵ ਸਥਿਤ ਦੂਤਵਾਸ ਤੋਂ ਬਾਹਰ ਕੱਢ ਲਿਆ ਗਿਆ ਹੈ। ਜਿਵੇਂ ਕਿ ਖੇਤਰ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ, ਸ਼੍ਰੀਮਾਨ ਮੋਰਿਸਨ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਆਸਟ੍ਰੇਲੀਆ ਉਹਨਾਂ ਦੇਸ਼ਾਂ ਦਾ ਸਾਹਮਣਾ ਕਰੇ ਜੋ ਯੂਕਰੇਨ ਨਾਲ ਧੱਕੇਸ਼ਾਹੀ ਕਰ ਰਹੇ ਹਨ। ਅਤੇ ਉੱਧਰ ਅਮਰੀਕਾ ਚੇਤਾਵਨੀ ਦੇ ਰਿਹਾ ਹੈ ਕਿ ਯੂਕਰੇਨ ਉੱਤੇ ਰੂਸੀ ਹਮਲਾ ਨੇੜੇ ਹੈ। ਇਸ ਤੋਂ ਪਹਿਲਾਂ ਇੱਕ ਸੈਨੇਟ ਦੇ ਅਨੁਮਾਨ ਦੀ ਸੁਣਵਾਈ ਵਿੱਚ ਦੱਸਿਆ ਗਿਆ ਸੀ ਕਿ 147 ਆਸਟ੍ਰੇਲੀਆਈ ਨਾਗਰਿਕ ਹਜੇ ਵੀ ਯੂਕਰੇਨ ਵਿੱਚ ਹਨ। ਸੰਭਾਵਿਤ ਰੂਸੀ ਹਮਲੇ ਦੇ ਡਰ ਤੋਂ ਯੂਕਰੇਨ ਸਪੈਸ਼ਲ ਫੋਰਸਿਸ ਨਾਗਰਿਕਾਂ ਨੂੰ ਫੌਜੀ ਸਿਖਲਾਈ ਦੀ ਪੇਸ਼ਕਸ਼ ਕਰ ਰਹੀ ਹੈ। ਕੁਝ ਪਰਿਵਾਰ ਮਾਰੀਓਪੂਲ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਆਪਣੇ ਛੋਟੇ ਬੱਚਿਆਂ ਨਾਲ ਸਿਖਲਾਈ ਲਈ ਆਏ। ਉਹ ਬੰਦੂਕਾਂ ਨੂੰ ਅਸੈਂਬਲ ਅਤੇ ਡਿਸੈਂਬਲ ਕਰਨਾ, ਗੋਲਾ ਬਾਰੂਦ ਲੋਡ ਕਰਨਾ ਅਤੇ ਟੀਚਿਆਂ ਨੂੰ ਨਿਸ਼ਾਨਾ ਬਣਾਉਣਾ ਸਿੱਖ ਰਹੇ ਹਨ। ਜ਼ਿਕਰਯੋਗ ਹੈ ਕਿ ਲਗਭਗ 1 ਲੱਖ ਰੂਸੀ ਸੈਨਿਕ ਯੂਕਰੇਨ ਦੀ ਸਰਹੱਦ 'ਤੇ ਇਕੱਠੇ ਹੋ ਰਹੇ ਹਨ। ਵੈਲੈਂਟੀਨਾ ਕੋਨਸਟੈਂਟੀਨੋਵਸਕਾ 79 ਸਾਲਾਂ ਸਥਾਨਕ ਨਿਵਾਸੀ ਹੈ ਅਤੇ ਉਹ ਕਹਿੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਬਚਾਅ ਕਰਨ ਦੇ ਯੋਗ ਹੋਣਾ ਚਾਹੁੰਦੀ ਹੈ।
I'm ready to shoot. If something happens, I will defend my home, my city, my children. I will do this because I think I'm ready for it. I don't want to lose my country, my city.
ਬੈਨ ਰੌਬਰਟ ਸਮਿਥ ਦੀ ਸਾਬਕਾ ਪਤਨੀ ਨੇ ਇੱਕ ਸੰਘੀ ਅਦਾਲਤ ਵਿੱਚ ਉਸ ਦਿਨ ਦਾ ਵਰਣਨ ਕੀਤਾ ਹੈ ਜਿਸ ਦਿਨ ਉਸ ਦੀ ਪ੍ਰੇਮਿਕਾ ਇੱਕ ਕਾਲੇ ਮਨ ਨਾਲ ਉਹਨਾਂ ਦੇ ਘਰ ਆਈ ਸੀ ਅਤੇ ਉਸ ਨੇ ਉਹਨਾਂ ਦੇ ਵਿਹੜੇ ਵਿੱਚ ਦੱਬੀਆਂ ਹੋਈਆਂ USBs ਦੀ ਖੋਜ ਕੀਤੀ ਸੀ। ਵਿਕਟੋਰੀਆ ਕ੍ਰੋਸ ਰੈਸੀਪੀਐਂਟ ਬੈਨ ਰੌਬਰਟਸ ਦੀ ਏਜ ਦੀ ਸਿਡਨੀ ਮਾਰਨਿੰਗ ਹੈਰਾਲਡ ਅਤੇ ਦੀ ਕੈਨਬਰਾ ਟਾਈਮਜ਼ ਉੱਤੇ ਮਾਣਹਾਨੀ ਲਈ ਮੁਕੱਦਮਾ ਕਰ ਰਿਹਾ ਹੈ ਅਤੇ ਉਹਨਾਂ ਦੀਆਂ ਰਿਪੋਰਟਾਂ ਤੋਂ ਇਨਕਾਰ ਕਰ ਰਿਹਾ ਹੈ ਕਿ ਉਸਨੇ 2006 ਅਤੇ 2012 ਦੇ ਵਿਚਕਾਰ ਅਫਗਾਨਿਸਤਾਨ ਵਿੱਚ ਯੁੱਧ ਅਪਰਾਧ ਅਤੇ ਕਤਲ ਕੀਤੇ ਹਨ। ਅਤੇ ਉੱਧਰ ਬੈਨ ਦੀ ਸਾਬਕਾ ਪਤਨੀ ਐਮਾ ਰੌਬਰਟਸ 9 ਐਂਟਰਟੇਨਮੈਂਟ ਲਈ ਸਬੂਤ ਦਿੰਦੇ ਹੋਏ ਅਪ੍ਰੈਲ 2018 ਵਿੱਚ ਉਸ ਦਿਨ ਦਾ ਵੇਰਵਾ ਦੇ ਰਹੀ ਹੈ ਜਦੋਂ ਉਸ ਦੇ ਸਾਥੀ ਦੀ ਪ੍ਰੇਮਿਕਾ ਉਹਨਾਂ ਦੇ ਘਰ ਪਹੁੰਚੀ ਸੀ। ਨਿਊ ਸਾਊਥ ਵੇਲਸ ਵਿੱਚ ਹਜ਼ਾਰਾਂ ਨਰਸਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਵੱਲੋਂ ਬਿਹਤਰ ਤਨਖਾਹ ਅਤੇ ਸਟਾਫ ਦੀਆਂ ਸਥਿਤੀਆਂ ਦੀ ਮੰਗ ਕਰਦੇ ਹੋਏ ਭਲਕੇ ਉਦਯੋਗਿਕ ਕਾਰਵਾਈ ਕਰਨ ਦੀ ਉਮੀਦ ਹੈ। ਇਸ ਤਾਜ਼ਾ ਰਿਪੋਰਟਿੰਗ ਅਵਧੀ ਵਿੱਚ ਰਾਜ ਵਿੱਚ 14 ਕੋਵਿਡ ਮੌਤਾਂ ਅਤੇ 6,184 ਨਵੇਂ ਕੇਸ ਦਰਜ ਕੀਤੇ ਗਏ ਹਨ। ਉੱਧਰ ਕੁਈਨਜ਼ਲੈਂਡ ਰਾਜ ਦੇ ਪ੍ਰਮੁੱਖ ਹਸਪਤਾਲਾਂ 'ਤੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ 7 ਸੈਟੇਲਾਈਟ ਹਸਪਤਾਲਾਂ ਦੀ ਉਸਾਰੀ ਸ਼ੁਰੂ ਹੋ ਰਹੀ ਹੈ। ਕੁਈਨਜ਼ਲੈਂਡ ਵਿੱਚ 6 ਕੋਵਿਡ ਮੌਤਾਂ ਅਤੇ 3,750 ਨਵੇਂ ਕੇਸ ਦਰਜ ਹੋਏ ਹਨ। ACT ਨੇ 375 ਨਵੇਂ ਕੋਰੋਨਾ ਵਾਇਰਸ ਸੰਕਰਮਣ ਦਰਜ ਕੀਤੇ ਹਨ। 51 ਲੋਕਾਂ ਦੀ ਹਸਪਤਾਲ ਵਿੱਚ ਭਰਤੀ ਹੋਈ ਹੈ ਅਤੇ ICU ਵਿੱਚ ਇਸ ਸਮੇਂ 4 ਲੋਕ ਇਲਾਜ ਅਧੀਨ ਹਨ। ਤਸਮਾਨੀਆ ਵਿੱਚ 408 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਦੱਖਣੀ ਆਸਟ੍ਰੇਲੀਆ ਵਿੱਚ 1,027 ਸੰਕਰਮਣ ਅਤੇ ਪੱਛਮੀ ਆਸਟ੍ਰੇਲੀਆ ਵਿੱਚ 75 ਕੋਵਿਡ ਮਾਮਲੇ ਦਰਜ ਕੀਤੇ ਗਏ ਹਨ। ਵਿਕਟੋਰੀਆ ਦੇ ਸਿਹਤ ਅਧਿਕਾਰੀ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਤੀਜੀ ਖੁਰਾਕ ਲੈਣ ਦੀ ਤਾਕੀਦ ਕਰ ਰਹੇ ਹਨ। ਰਾਜ ਵਿੱਚ ਕੋਵਿਡ ਦੇ 7,104 ਨਵੇਂ ਕੇਸ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਵਿਕਟੋਰੀਆ ਦੇ ਕੋਡ ਬਰਾਊਨ ਹੈਲਥ ਅਲਰਟ ਨੂੰ ਅੱਜ ਹਟਾ ਦਿੱਤਾ ਗਿਆ ਹੈ, ਭਾਵ ਰਾਜ ਦੇ ਹਸਪਤਾਲ ਲਗਭਗ 1 ਮਹੀਨੇ ਦੀਆਂ ਪਾਬੰਦੀਆਂ ਤੋਂ ਬਾਅਦ ਅੱਜ ਕੰਮਕਾਜ ਸਮਰੱਥਾ 'ਤੇ ਵਾਪਸ ਆ ਸਕਦੇ ਹਨ। ਕੋਵਿਡ ਟੈਸਟਿੰਗ ਕਮਾਂਡਰ ਜੈਰੋਮ ਵਾਈਮਰ ਦਾ ਕਹਿਣਾ ਹੈ ਕਿ ਤੀਸਰੀ ਡੋਜ਼ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਕਾਫੀ ਘਟਾ ਦੇਵੇਗੀ।
The third dose keeps your vaccine status up to date. It stops you getting to hospital 7 times less likely to be in hospital if you've had a third dose compared to a second dose. So it's not a trivial thing. It's a really important way to look after your own health. I would always like that 51.6% number to be higher. And that's why we're keeping these vaccination clinics open. That's why GPs have appointments. That's why pharmacies are out there. And that's why we've got literally hundreds of our clinical staff out there waiting for people to come forward to get their third doses done.
SBS ਅੱਜ ਰਾਤ ਤੋਂ 2 ਨਵੇਂ ਟੈਲੀਵਿਜ਼ਨ ਨਿਊਜ਼ ਬੁਲੇਟਿਨ ਲਾਂਚ ਕਰ ਰਿਹਾ ਹੈ ਜੋ ਅਰਬੀ ਅਤੇ ਮੈਂਡਰਿਨ ਵਿੱਚ ਪੇਸ਼ ਕੀਤੇ ਜਾਣਗੇ। ਅਰਬੀ ਅਤੇ ਮੈਂਡਰਿਨ ਬੁਲੇਟਿਨ ਦੋ ਭਾਸ਼ਾਈ ਪੱਤਰਕਾਰਾਂ ਦੀ ਇੱਕ ਟੀਮ ਦੁਆਰਾ ਪੇਸ਼ ਕੀਤੇ ਜਾਣਗੇ ਜੋ ਹਰ ਹਫ਼ਤੇ ਦੀ ਰਾਤ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਹਾਣੀਆਂ ਦੀ ਨਿਰਪੱਖ ਕਵਰੇਜ ਅਤੇ ਵਿਸ਼ਲੇਸ਼ਣ ਦੀ ਪੇਸ਼ਕਸ਼ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਆਸਟ੍ਰੇਲੀਆ ਵਿੱਚ ਸਥਾਨਕ ਤੌਰ 'ਤੇ ਤਿਆਰ ਕੀਤਾ ਗਿਆ ਅਰਬੀ TV ਨਿਊਜ਼ ਬੁਲੇਟਿਨ ਹੋਵੇਗਾ। ਅਫਗਾਨ ਵਕੀਲ ਮਰੀਅਮ ਵੈਜ਼ਾਡੇ ਦਾ ਕਹਿਣਾ ਹੈ ਕਿ ਸ਼ਰਨਾਰਥੀਆਂ ਨੂੰ ਆਪਣੀ ਮਨੁੱਖਤਾ ਲਈ ਭੀਖ ਨਹੀਂ ਮੰਗਣੀ ਚਾਹੀਦੀ। ਧਾਰਮਿਕ ਆਗੂ, ਸਾਬਕਾ ਫੌਜੀ ਅਤੇ ਅਫਗਾਨ ਆਸਟ੍ਰੇਲੀਅਨਸ ਫੈਡਰਲ ਸਰਕਾਰ ਨੂੰ ਅਫਗਾਨ ਸ਼ਰਨਾਰਥੀਆਂ ਦੀ ਮਾਨਵਤਾਵਾਦੀ ਦਾਖਲੇ ਨੂੰ ਵਧਾਉਣ ਦੀ ਮੰਗ ਕਰਦੇ ਹੋਏ ਕੈਨਬਰਾ ਵਿੱਚ ਇਕੱਠੇ ਹੋ ਰਹੇ ਹਨ। ਤਾਲਿਬਾਨ ਦੇ ਕਬਜ਼ੇ ਦੇ ਜਵਾਬ ਵਿੱਚ ਸੰਘੀ ਸਰਕਾਰ ਨੇ 4 ਸਾਲਾਂ ਵਿੱਚ ਮਨੁੱਖੀ ਅਤੇ ਪਰਿਵਾਰਕ ਵੀਜ਼ਾ ਪ੍ਰੋਗਰਾਮ ਰਾਹੀਂ ਅਫਗਾਨ ਨਾਗਰਿਕਾਂ ਨੂੰ ਘੱਟੋ ਘੱਟ 15,000 ਸਥਾਨਾਂ ਦਾ ਵਾਅਦਾ ਕੀਤਾ ਸੀ। ਸ਼੍ਰੀਮਤੀ ਵੈਜ਼ਾਡੇ 7 ਸਾਲ ਦੀ ਉਮਰ ਵਿੱਚ ਮਾਨਵਤਾਵਾਦੀ ਵੀਜ਼ੇ 'ਤੇ ਆਸਟ੍ਰੇਲੀਆ ਆਈ ਸੀ ਅਤੇ ਉਹ ਕਹਿੰਦੀ ਹੈ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ।
We're hoping by physically being in Canberra today, not just via Zoom or via telephone or via social media, that we can ensure that we reiterate the absolute urgency of this. I myself have family members in Afghanistan who are facing, you know, horrendous risks. And every time I do advocacy and mention them, I no doubt increase that potential risk. But I feel like I have to humanize this catastrophe so that we can get our politicians to take this more seriously.
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਅੱਜ ਪਹਿਲੀ ਵਾਰ ਫੋਰਸਡ ਪ੍ਰੈਗਨੈਂਸੀ ਦੇ ਅਪਰਾਧ ਉੱਤੇ ਜ਼ੁਬਾਨੀ ਦਲੀਲਾਂ ਦੀ ਸੁਣਵਾਈ ਸ਼ੁਰੂ ਕਰੇਗੀ। ਫੋਰਸਡ ਪ੍ਰੈਗਨੈਂਸੀ ਅਵਸਥਾ ਇੱਕ ਗੈਰ ਕਾਨੂੰਨੀ ਗਰਭ ਅਵਸਥਾ ਹੈ ਜੋ ਕਿਸੇ ਆਬਾਦੀ ਦੀ ਨਸਲੀ ਬਣਤਰ ਨੂੰ ਬਦਲਣ ਦੇ ਇਰਾਦੇ ਦੇ ਨਾਲ ਜਾਂ ਅੰਤਰਰਾਸ਼ਟਰੀ ਕਾਨੂੰਨ ਦੀਆਂ ਹੋਰ ਗੰਭੀਰ ਉਲੰਘਣਾਵਾਂ ਕਰਨ ਦੇ ਇਰਾਦੇ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ। ਜੱਜਾਂ ਨੇ ਸਿਡਨੀ ਲਾਅ ਸਕੂਲ ਯੂਨੀਵਰਸਿਟੀ ਤੋਂ ਡਾਕਟਰ ਰੋਜ਼ਮੇਰੀ ਗ੍ਰੇ ਸਮੇਤ 94 ਜੰਗੀ ਅਪਰਾਧ ਮਾਹਿਰਾਂ ਤੋਂ ਜ਼ੁਬਾਨੀ ਬੇਨਤੀਆਂ ਕੀਤੀਆਂ ਜਿਨ੍ਹਾਂ ਨੇ ਫੋਰਸ ਪ੍ਰੈਗਨੈਂਸੀ ਦੀ ਪਰਿਭਾਸ਼ਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾਕਟਰ ਗ੍ਰੇ ਦਾ ਕਹਿਣਾ ਹੈ ਕਿ ਸਦੀਆਂ ਪੁਰਾਣੇ ਸੰਘਰਸ਼ਾਂ ਦੌਰਾਨ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਹੁੰਦੀ ਰਹੀ ਹੈ।
It should be a surprise to many that forced pregnancy has not previously been prosecuted as a war crime or a crime against humanity. The reason I say it should be a surprise is because women's reproductive rights have been violated in conflicts going back for centuries. And there were violations of this nature indeed in the Yugoslavia tribunal's evidence and in the Rwanda tribunal's evidence and in various different international criminal court cases before this.
ਡਾਕਟਰ ਗ੍ਰੇ ਦੀ ਟੀਮ ਕੱਲ੍ਹ ਅਦਾਲਤ ਨੂੰ ਸੰਬੋਧਨ ਕਰੇਗੀ। ਤੇ ਹੁਣ ਵਕਤ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। NFL ਸੁਪਰ ਬਾਊਲ ਵਿੱਚ ਲਾਸ ਏਂਜਲਸ ਰੈਮਜ਼ ਨੇ ਸਿਨਸਿਨਾਟੀ ਬੇਗਲਸ ਉੱਤੇ 23-20 ਦੀ ਜਿੱਤ ਪ੍ਰਾਪਤ ਕੀਤੀ। ਜਿੱਤ ਦੇ ਨਾਲ ਰੈਮਜ਼ ਪਿਛਲੇ ਸਾਲ ਦੇ ਟੈਂਪਾ ਬੇ ਬੁਕੇਨੀਅਰਸ ਵਿੱਚ ਸ਼ਾਮਿਲ ਹੋ ਗਏ ਸਨ। ਜ਼ਿਕਰਯੋਗ ਹੈ ਕਿ ਰੈਮਜ਼ ਦਾ ਇੱਕ ਹੋਰ NFL ਖਿਤਾਬ 22 ਸਾਲ ਪਹਿਲਾਂ ਆਇਆ ਸੀ ਜਦੋਂ ਉਹ ਸੇਂਟ ਲੂਇਸ ਵਿੱਚ ਆਧਾਰਿਤ ਸਨ। ਤੇ ਹੁਣ ਵਕਤ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਮੁਦਰਾ ਦਰ ਦੇ ਮਾਹਿਰਾਂ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53.73 ਰੁਪਏ, ਪਾਕਿਸਤਾਨ ਦੇ 124.84 ਰੁਪਏ ਅਤੇ ਅਮਰੀਕਾ ਦੇ 71 ਸੈਂਟ 'ਤੇ ਦਰਜ ਕੀਤੀ ਗਈ ਹੈ। ਤੇ ਹੁਣ ਵਕਤ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਗਰਮੀ ਬਣੀ ਰਹੇਗੀ ਤੇ ਤਾਪਮਾਨ ਵੱਧੋ ਵੱਧ 37 ਡਿਗਰੀ। ਐਡਲੇਡ ਵਿੱਚ ਬੱਦਲ ਰਹਿਣਗੇ, ਤਾਪਮਾਨ ਵੱਧੋ ਵੱਧ 31 ਡਿਗਰੀ। ਮੈਲਬਨ ਵਿੱਚ ਵੀ ਧੁੱਪ ਬਣੀ ਰਹੇਗੀ, ਤਾਪਮਾਨ 27 ਡਿਗਰੀ। ਹੌਬਾਰਟ ਵਿੱਚ ਵੀ ਬੱਦਲਾਂ ਦੀ ਚਾਦਰ, ਤਾਪਮਾਨ ਵੱਧੋ ਵੱਧ 21 ਡਿਗਰੀ। ਸਿਡਨੀ ਵਿੱਚ ਵੀ ਬੱਦਲਬਾਰੀ, ਤਾਪਮਾਨ 28 ਡਿਗਰੀ। ਬ੍ਰਿਸਬੇਨ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 28 ਡਿਗਰੀ। ਕੇਨਜ਼ ਵਿੱਚ ਵੀ ਬਾਰਿਸ਼, ਤਾਪਮਾਨ 21 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।